सतनाम श्री वाहिगुरु धन श्री गुरु नानक देव जी महाराज दंडौत मंदन अंकवारत बोलन तेरा को प्रभु नानक दे कर फिरत फिरत प्रव आया मरिया तो शरवाए नानक की प्रभु बेनती अपनी बाटी लाए सोचा सजन में लिया अकार नैन मंजे तस रे सतपति दीदार जेतू बते अंगे अब तक सुहारी होए एक सुगंधे वारी मेरी बात ना पूछे कोई ना बिसरो महाराज ये ते ना बिसरो ना बिसरो महाराज ये ते ना बिसरो Thank you. मछली बिन पानी है क्यों जीवन पावे उन दिन चाकू उन दिन चाकू क्यों करते बनावे नानक रंग के देखिया सत्संग किया जाए तो बहुत बड़ा लाभ प्राप्त होया कर ऐसी महापुरुष दसिया करते थे एक साखी के एक किसी नगर के अंदर कोई सेठ गया हुआ सी ते वो सेठ नू कनकूत वगैरह करा रहा सी जिन्हों तो पैसे लेने सी पैसे ले रहा सी ते उदा जो पिछला हिसाब किताब सी लोगों दी फसलां लैके वो पूरा कर रहा सी एक दिन अचानक इस वेले घरों सुनेहा आ गया कि सेठ जी जे रोटी खाने हो तुर के खा लियो जुत्ती टोले हो ना दस्तार बन लियो तुरे तुरे बन लियो अटकना नहीं सुनेहा मिलदी सार तुर पैने ये एक स्टाइल होया करदी करदा सी पिछले जन्मां च जिवें अजकल लिख देंदे ने मेरी चिट्ठी ना समझनी तार समझनी ਉਸ ਵੇਲੇ ਸੁਨੇਹੇ ਦੀ ਵੀ ਇੰਪੋਰਟੈਂਸ ਦੱਸਣ ਵਾਸਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਸੀ। ਸੋ ਬੜਾ ਫਿਕਰ ਹੋਇਆ ਵੀ ਇਸ ਵੇਲੇ ਪਿੰਡ ਦੂਰ ਹੈ, 8-7 ਮੀਲ ਰਸਤੇ ਦੇ ਵਿੱਚ ਭਿਆਨਕ ਜੰਗਲ ਹੈ, ਚੋਰ ਚਕਾਰ ਜਾਨਵਰ ਜੰਗਲੀ ਸਭ ਕੁਛ ਹੈ, ਕਿਸ ਤਰ੍ਹਾਂ ਜਾਏਗਾ, ਕੌਣ ਮੇਰੇ ਨਾਲ ਜਾਏਗਾ। ਸੋ ਵੇਲੇ ਉਸ ਵੇਲੇ ਆਪਣੇ ਗਵਾਸ਼ਤਿਆਂ ਨੂੰ ਮੈਨੇਜਰਾਂ ਨੂੰ ਇਹ ਗੱਲ ਕਹੀ ਕਿ ਮੈਂ ਹੁਣੇ ਹੀ ਜਾਣਾ, ਕੋਈ ਹੈ ਜੋ ਮੇਰੇ ਨਾਲ ਮੇਰਾ ਸਮਾਨ ਚੱਕ ਕੇ ਲੈ ਚੱਲੇ। ਉਹ ਕਹਿਣ ਲੱਗੇ ਜੀ ਇਸ ਵੇਲੇ ਤਾਂ ਕਿਸੇ ਨੇ ਵੀ ਨਹੀਂ ਜਾਣਾ, ਭਾਵੇਂ ਤੁਸੀਂ ਕਿੰਨੀ ਮਜ਼ਦੂਰੀ ਲਓ, ਪਰ ਇੱਕ ਇੱਥੇ ਗੁਰਸਿੱਖ ਹੈ ਗੁਰੂ ਨਾਨਕ ਪਾਤਸ਼ਾਹ ਦਾ, ਜੇ ਕਿਤੇ ਉਹਨੂੰ ਤੁਸੀਂ ਬੇਨਤੀ ਕਰ ਦਿਓ। ਇਹ ਪਰਉਪਕਾਰੀ ਹੋਇਆ ਕਰਦੇ ਨੇ ਸਿੱਖ, ਇਸ ਗੱਲ ਨੂੰ ਸਾਰੇ ਮੰਨਦੇ ਸੀ ਬਈ ਉਹ ਪਰਉਪਕਾਰੀ ਹੈ, ਦੂਸਰੇ ਦਾ ਭਲਾ ਚਾਹੁੰਦਾ ਹੈ ਅਤੇ ਉਹ ਚਲਿਆ ਜਾਏਗਾ। ਸੁਨੇਹਾ ਭੇਜਿਆ ਉਸ ਵੇਲੇ ਉਹ ਬੰਦਗੀ 'ਚ ਬੈਠੇ ਸੀ, ਕਿਉਂਕਿ ਜੋ ਗੁਰਸਿੱਖ ਹੈ ਇਹ ਦਿਨ ਵਿੱਚ ਕਿਰਤ ਵੀ ਪੂਰੀ ਕਰਦਾ ਅਤੇ ਜਿਹੜਾ ਵਾਧੂ ਸਮਾਂ ਹੈ ਅੰਮ੍ਰਿਤ ਵੇਲੇ ਦਾ ਸ਼ਾਮ ਦਾ ਇਹ ਬੰਦਗੀ ਕਰਦਾ ਰਹਿੰਦਾ, ਜਿਹਨੂੰ ਰਸ ਆ ਜਾਂਦਾ ਉਹਨੂੰ ਇਸ ਗੱਲ ਦਾ ਪਤਾ, ਦੂਸਰਾ ਗੱਪਾਂ ਸੱਪਾਂ ਦੇ ਵਿੱਚ ਇਹ ਸਮਾਂ ਲੰਘਾ ਰਿਹਾ ਕਰਦਾ। ਉਸ ਵੇਲੇ ਬੰਦਗੀ ਕਰ ਰਿਹਾ, ਜਾ ਕੇ ਬੇਨਤੀ ਕੀਤੀ ਕਿ ਸ਼ੇਖ ਜੀ ਨੇ ਜਾਣਾ ਪਿੰਡ ਨੂੰ ਅਤੇ ਤੁਸੀਂ ਥੋੜ੍ਹਾ ਜਿਹਾ ਸਮਾਨ ਹੈ ਉਹ ਨਾਲ ਲੈ ਕੇ ਚਲੇ ਜਾਓ, ਕੁਛ ਰਸਤਾ ਇਕੱਲਾ ਹੈ ਉਹ ਸਾਥ ਵੀ ਭਾਲਦਾ। ਉਹ ਕਹਿਣ ਲੱਗੇ ਇਸ ਵੇਲੇ ਤਾਂ ਨਹੀਂ ਮੈਂ ਜਾ ਸਕਦਾ ਕਿਸੇ ਕੀਮਤ 'ਤੇ ਵੀ, ਕਿਉਂਕਿ ਮੈਂ ਪ੍ਰਭੂ ਦੀ ਯਾਦ ਵਿੱਚ ਜੁੜਿਆ ਬੈਠਾ। ਪ੍ਰਭੂ ਦੀ ਯਾਦ ਦੀ ਕੀਮਤ ਸੰਸਾਰੀ ਕੰਮਾਂ ਨਾਲ ਕੋਈ ਵੀ ਨਹੀਂ ਤੁਲਨਾ ਕਰਦੀ, ਵੱਡੀ ਤੋਂ ਵੱਡੀ ਸੈਕਰੀਫਾਈਸ ਕਰ ਦਿੰਦਾ ਜਿਹੜਾ ਪ੍ਰਭੂ ਦੀ ਯਾਦ ਵਿੱਚ ਬੈਠਾ ਹੋਵੇ, ਕਿਉਂਕਿ ਇੱਕ ਪਾਸੇ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਜਿਹਦੀ ਹਜ਼ੂਰੀ ਪ੍ਰਾਪਤ ਹੋਈ ਹੋਈ ਹੈ, ਜਿਹਦੀ ਦਰਗਾਹ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ, ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ ਹੈ ਝੂਠਾ ਬਾਦਸ਼ਾਹ। ਉਹ ਦੋਹਾਂ ਦੀ ਤੁਲਨਾ ਦੇ ਵਿੱਚ ਜਦੋਂ ਗੁਰਸਿੱਖ ਪੈਂਦਾ ਹੈ ਤਾਂ ਪ੍ਰਭੂ ਦੀ ਹਜ਼ੂਰੀ ਨੂੰ ਉਹ ਸੱਚਮੁੱਚ ਜਾਣਦਾ ਹੋਇਆ ਪ੍ਰਭੂ ਦਾ ਕੰਮ ਨਹੀਂ, ਹਾਜ਼ਰੀ ਨਹੀਂ ਛੱਡਦਾ। ਦੁਬਾਰਾ ਫੇਰ ਆਏ, ਕਹਿਣ ਲੱਗੇ ਗੁਰਸਿੱਖਾ ਉਹ ਸ਼ੇਖ ਨੇ ਗੁਰੂ ਨਾਨਕ ਦਾ ਵਾਸਤਾ ਪਾ ਕੇ ਕਿਹਾ, ਜਦੋਂ ਇੰਨੀ ਬਾਤ ਕਹੀ ਵੀ ਮੇਰੇ ਸਤਿਗੁਰੂ ਦਾ ਵਾਸਤਾ ਪਾਇਆ। ਉਸੇ ਵੇਲੇ ਉੱਠ ਕੇ ਤਿਆਰ ਹੋ ਗਏ ਅਤੇ ਉਹਦੇ ਬਾਅਦ ਸਮਾਨ ਚੁੱਕ ਲਿਆ ਅਤੇ ਤੁਰੇ ਜਾਂਦੇ। ਹੁਣ ਸ਼ੇਖ ਨੂੰ ਇਹ ਸੀ ਕਿ ਬੋਲ ਬੁਲਾਰਾ ਕਰਦੇ ਜਾਈਏ ਤਾਂ ਜੇ ਕੋਈ ਚੋਰ ਵਗੈਰਾ ਵੀ ਹੋਏਗਾ ਉਹਨੂੰ ਪਤਾ ਲੱਗ ਜੂ ਵੀ ਬੰਦੇ ਕਈ ਹੋਣੇ ਆ, ਉਹ ਨੇੜੇ ਨਹੀਂ ਆਏਗਾ, ਅਤੇ ਜੇ ਕੋਈ ਜੰਗਲੀ ਜਾਨਵਰ ਹੋਇਆ ਉਹ ਵੀ ਨੱਠ ਜਾਏਗਾ। ਉਹ ਜਦੋਂ ਕਾਫ਼ੀ ਦੇਰ ਚਲੇ ਗਏ ਉਹ ਤਾਂ ਸਵਾਸ ਸਵਾਸ ਨਾਮ ਜਪਦਾ ਜਾਂਦਾ ਸੀ, ਚਰਨਾਂ ਦੀ ਮਦਦ ਦੇ ਨਾਲ ਸੱਜੇ ਪੈਰ ਨਾਲ ਖੱਬੇ ਪੈਰ ਨਾਲ ਨਾਮ ਜਪਦਾ ਜਾ ਰਿਹਾ ਸੀ, ਬਿਰਤੀ ਅੰਦਰ ਲੱਗੀ ਹੋਈ ਸੀ, ਸਰੀਰ ਤੋਂ ਸਰੀਰਕ ਕਿਰਿਆ ਦੇ ਨਾਲ ਨਾਮ ਨੂੰ ਸੁਮੇਲ ਕਰ ਰਿਹਾ ਸੀ। ਇਹ ਚਾਹੁੰਦਾ ਸੀ ਮੇਰੇ ਨਾਲ ਗੱਲ ਕਰੇ। ਜਦੋਂ ਇਸ ਨੇ ਗੱਲ ਕਰੀ ਸੇਖ ਨੇ, ਇਹਨੂੰ ਗੱਲ ਕੀ ਆਉਣੀ ਹੈ, ਨਾਸਤਕ ਨੂੰ ਕੀ ਗੱਲ ਆਇਆ ਕਰਦੀ ਹੈ, ਕਿਸੇ ਦੀ ਨਿੰਦਿਆ ਕਰੋ, ਕਿਸੇ ਦੀ ਚੁਗਲੀ ਕਰੋ, ਕਿਸੇ ਦੀ ਈਰਖਾ ਕਰੋ, ਧਨ ਕਮਾਉਣ ਦੀ ਬਾਤ ਕਰੇਗਾ, ਕੋਈ ਉੱਤੋਂ ਉੱਤੋਂ ਗੱਲ ਕਰੇਗਾ, ਆਪਣੀ ਸ਼ੇਖੀ ਦੀ ਗੱਲ ਕਰੇਗਾ, ਅਪਮਾਨ ਦੀ ਕਰੇਗਾ, ਤਾਂ ਹੋਰ ਤਾਂ ਉਹਦੇ ਕੋਲ ਕੋਈ ਸਟਾਕ ਹੋਇਆ ਹੀ ਨਹੀਂ ਕਰਦਾ, ਇਸ ਕਰਕੇ ਉਹਨੇ ਜਦ ਬੋਲਣਾ ਜਦ ਗਲਤ ਬੋਲਣਾ। ਗੁਰਸਿੱਖ ਨੇ ਹੰਗਾਰਾ ਨਾ ਭਰਿਆ ਗੱਲ ਦਾ, ਜਾਂ ਫਿਰ ਕਹੀ ਗੱਲ ਦੱਸੀ ਗਿਆ, ਉਹਨੇ ਕਿਹਾ ਵੀ ਇਹ ਤਾਂ ਬੰਦਗੀ ਵੀ ਨਹੀਂ ਕਰਨ ਦਿੰਦਾ, ਉੱਥੇ ਸਮਾਨ ਰੱਖਦਾ, ਕਹਿੰਦਾ ਲਓ ਸ਼ੇਖ ਜੀ ਤੁਸੀਂ ਆਪ ਹੀ ਜਾਓ। ਕਹਿੰਦੇ ਗੁਰਸਿੱਖਾ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ, ਤੂੰ ਮੈਨੂੰ ਮਜ਼ਦੂਰੀ ਦੱਸਦੇ ਜਿੰਨੀ ਕਹੇਗਾ ਦੇ ਦਾਂਗਾ, ਰਾਤ ਦਾ ਸਮਾਂ ਮੈਂ ਜਾਣਾ ਜ਼ਰੂਰ। ਉਹ ਕਹਿੰਦਾ ਮਜ਼ਦੂਰੀ ਮਜ਼ਦਾਰੀ ਦੀ ਨਹੀਂ ਮੈਨੂੰ ਬਹੁਤੀ ਪਰਵਾਹ ਹੈ, ਦੇ ਚਾਹੇ ਨਾ ਦੇ, ਪਰ ਸਮਾਂ ਨਸ਼ਟ ਕਰ ਰਿਹਾ ਤੂੰ, ਇਹਨਾਂ ਗੱਲਾਂ ਦਾ ਕੀ ਫਾਇਦਾ, ਜ਼ਿਆਦਾ ਪਰਮੇਸ਼ਰ ਦੀ ਗੱਲ ਤੂੰ ਸੁਣਾ ਅਤੇ ਜੇ ਤੇ ਕੋ ਨਹੀਂ ਹੁੰਦੀ ਚੱਲ ਮੈਂ ਦੋ ਘੜੀ ਪਰਮੇਸ਼ਰ ਦਾ ਜ਼ਿਕਰ ਕਰ ਲੈ। ਉਹ ਕਹਿੰਦਾ ਪ੍ਰੇਮੀਆ ਮੈਨੂੰ ਨਾ ਤਾਂ ਵਿਸ਼ਵਾਸ ਹੈ ਰੱਬ 'ਚ, ਵੀ ਹੈਗਾ ਰੱਬ, ਕਹਿੰਦਾ ਕਹਿੰਦਾ ਤੈਨੂੰ ਨਹੀਂ ਵਿਸ਼ਵਾਸ, ਕਹਿੰਦਾ ਨਾ ਮੇਰਾ ਤਾਂ ਮਨ ਐਂ ਕਰਦਾ ਬਈ ਆਦਮੀ ਪੈਦਾ ਹੋ ਗਿਆ, ਮਰ ਗਿਆ, ਮੁੱਕ ਗਿਆ, ਬਸ ਖਤਮ ਹੋ ਗਈ ਗੱਲ। ਕਹਿੰਦਾ ਸੇਠ ਜੀ ਤੂੰ ਤਾਂ ਬਹੁਤ ਅੰਨਾ ਹੋ ਗਿਆ, ਤੇਰੇ ਤਾਂ ਮੈਲ ਦੀਆਂ ਤਾਹਾਂ ਪੈ ਚੜ ਗਈਆਂ, ਤੂੰ ਹੁੰਦੀ ਚੀਜ਼ ਨੂੰ ਦੇਖ ਨਹੀਂ ਸਕਦਾ। ਪਰਮੇਸ਼ਰ ਐਸੇ ਤਰ੍ਹਾਂ ਸਾਕਸ਼ਾਤ ਹੈ ਜਿਵੇਂ ਤੂੰ ਅਤੇ ਮੈਂ ਹਾਂ, ਪਰ ਤੇਰੇ ਮਨ ਦੇ ਉੱਤੇ ਇੰਨੀ ਮੈਲ ਪੈ ਚੁੱਕੀ ਹੈ ਕਿ ਤੂੰ ਇਸ ਦੇ ਉੱਪਰ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ।
ਚੰਗਾ ਕਰ ਵਿਸ਼ਵਾਸ ਚਾਹੇ ਨਾਨਕ ਸੋ ਬਚਨ ਕਰਨੇ ਸ਼ੁਰੂ ਕਰ ਦਿੱਤੇ ਕੁਛ ਗੁਰੂ ਨਾਨਕ ਪਾਤਸ਼ਾਹ ਦੇ ਕੁਛ ਬਾਣੀ ਦੇ ਅਰਥ ਸਮਝਾਉਂਦੇ ਕਿ ਜੋ ਹਾਂ ਹਾਂ ਕਰਦੇ ਰਿਹਾ ਕਿਉਂਕਿ ਉਹਨੂੰ ਗਰਜ ਸੀ। ਸੋ ਉਸ ਵੇਲੇ ਜਦੋਂ ਚਲੇ ਗਏ ਸੇਠ ਦਾ ਸਮਾਨ ਰੱਖਿਆ ਅੱਧੀ ਰਾਤ ਬੀਤ ਗਈ ਕਹਿੰਦੇ ਲਓ ਸੇਠ ਜੀ ਮੈਂ ਜਾਣਾ ਕਹਿੰਦੇ ਹੁਣ ਤਾਂ ਨਹੀਂ ਮੈਂ ਜਾਣ ਦਿੰਦਾ ਦੇਖੋ ਪ੍ਰਸ਼ਾਦੇ ਦਾ ਇੱਥੇ ਸਾਡੇ ਕੋਲ ਕੋਈ ਘਾਟਾ ਨਹੀਂ ਹੈ ਕੱਪੜਾ ਲੀੜਾ ਵਸਤਰ ਜਗ੍ਹਾ ਮਕਾਨ ਸਭ ਕੁਛ ਹੈਗਾ ਉਹ ਕਹਿੰਦੇ ਅਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੁੰਦੇ ਹਾਂ ਉਹ ਕਹਿੰਦਾ ਉਹਦਾ ਵੀ ਮੈਂ ਬੰਦੋਬਸਤ ਕਰ ਦੂੰ ਨਲਕੇ ਲੱਗੇ ਹੋਏ ਨੇ ਥਾਂ ਪਰ ਥਾਂ ਟੂਟੀਆਂ ਲੱਗੀਆਂ ਹੋਈਆਂ ਨੇ ਟੈਂਕੀ ਵਿਚਾਲੇ ਬਣਾਈ ਹੋਈ ਹੈ ਸਾਡੀ ਤੈਨੂੰ ਇਸ਼ਨਾਨ ਦਾ ਵੀ ਕੋਈ ਔਖ ਨਹੀਂ ਹੋਏਗੀ ਤੂੰ ਸਵੇਰੇ ਚਲੇ ਗਏ ਸੋ ਗੁਰਸਿੱਖ ਰਹਿ ਪਿਆ 2 ਵਜੇ ਉੱਠ ਕੇ ਬੈਠ ਗਿਆ ਭਜਨ ਬੰਦਗੀ ਕਰਦਾ ਰਿਹਾ ਜਦੋਂ ਸਵੇਰ ਹੋਇਆ ਉਹਨੇ ਪ੍ਰਸ਼ਾਦਾ ਲਿਆਂਦਾ ਇੱਕ ਪ੍ਰਸ਼ਾਦਾ ਛੱਕ ਕੇ ਕਹਿਣ ਲੱਗੇ ਸੇਠ ਜੀ ਹੁਣ ਅਸੀਂ ਜਾਂਦੇ ਹਾਂ ਉਹਨੇ ਇੱਕ ਧੇਲੀ ਮਜ਼ੂਰੀ ਦੇ ਦਿੱਤੀ ਗੁਰਸਿੱਖ ਨੇ ਲਈ ਚੁੱਪ ਕਰਕੇ ਉਸੇ ਤਰ੍ਹਾਂ ਤੁਰ ਗਿਆ ਜਦ ਪਿੰਡ ਤੋਂ ਬਾਹਰ ਚਲਿਆ ਗਿਆ ਤਾਂ ਉਹਦੇ ਮਨ 'ਚ ਖਿਆਲ ਆਇਆ ਵੀ ਇਹ ਸੇਠ ਨੇ ਤਾਂ 8ਵੇਂ ਨੂੰ ਮਰ ਜਾਣਾ ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣੇ ਨੇ ਅਤੇ ਉਹਨਾਂ ਬਚਨਾਂ ਦਾ ਫਲ ਇਹ ਦੱਸਿਆ ਵੀ ਬੇਅੰਤ ਬੇਅੰਤ ਫਲ ਹੁੰਦਾ ਜਿਸ ਅਸੀਂ ਬੇਨਤੀ ਕਰਦੇ ਹਾਂ ਕਿ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਮਿਲਦਾ ਜਿਹੜਾ ਸੁਣਦਾ ਹੈ ਅਤੇ ਫੇਰ ਗਾਉਂਦਾ ਤਾਂ ਉਸ ਵੇਲੇ ਵਾਪਸ ਆ ਗਏ ਸੇਠ ਕਹਿਣ ਲੱਗਿਆ ਵੀ ਵਾਪਸ ਆ ਗਏ ਤੁਸੀਂ ਥੋੜ੍ਹੀ ਮਜ਼ੂਰੀ ਦਿੱਤੀ ਹੈ ਲਓ ਮੈਂ ਹੋਰ ਦੇ ਦੇਣਾ ਅੱਧੀ ਧੇਲੀ ਹੋਰ ਲੈ ਲਓ ਉਹ ਕਹਿੰਦੇ ਸੇਠ ਜੀ ਮੈਂ ਮਜ਼ੂਰੀ ਲੈਣ ਨਹੀਂ ਆਇਆ ਨਾ ਮੈਨੂੰ ਮਜ਼ੂਰੀ ਦਾ ਕੋਈ ਹੈ ਪ੍ਰਸ਼ਾਦੇ ਪਰਮੇਸ਼ੁਰ ਦੇ ਦਿੰਦਾ ਓਨੀ ਕੁ ਮਿਹਨਤ ਅਸੀਂ ਕਰਦੇ ਹਾਂ ਬਾਕੀ ਸਮਾਂ ਅਸੀਂ ਪਰਮੇਸ਼ੁਰ ਦੀ ਯਾਦ ਵਿੱਚ ਗੁਜ਼ਾਰਦੇ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਕਹਿੰਦੇ ਦੱਸੋ ਇੱਕ ਪਾਸੇ ਹੋ ਗਿਆ ਕਹਿੰਦੇ ਲੈ ਗੱਲ ਇਹ ਹੈ ਅਸੀਂ ਤੇਰੀ ਸਾਰੀ ਜ਼ਿੰਦਗੀ ਦੇਖੀ ਹੈ ਉਹਦੇ 'ਚ ਕੋਈ ਵੀ ਕੋਈ ਚੰਗਾ ਕੰਮ ਨੇਕ ਕੰਮ ਨਹੀਂ ਕਰਿਆ ਅਤੇ ਇਹਦੇ ਵਿੱਚ ਜਿੰਨੇ ਲਿਖੇ ਨੇ ਕਾਲੇ ਲੇਖ ਲਿਖੇ ਨੇ ਚਿੱਟਾ ਚਿੱਟੀ ਕਾਪੀ ਤੇਰੀ ਖਾਲੀ ਪਈ ਹੈ ਅਤੇ ਕਾਲੇ ਲੇਖਾਂ ਨਾਲ ਤੇਰੀ ਕਾਪੀ ਭਰੀ ਪਈ ਹੈ ਸੋ ਸਾਡੇ ਗੁਰੂ ਮਹਾਰਾਜ ਇਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹੈ
ਕਾਲੇ ਲੇਖ ਨਾ ਲਿਖੀ ਹੋਏ ਮਨਾ ਮੇਰਿਆ ਲੇਖਾਂ ਦੇ ਆਇਓ